ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਜਿਨ ਤੁਮ ਭੇਜੇ ਤਿਨਹ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਹ ਚਲ ਰਾਜ ਕਮਾਓ ਜਿਨ ਤੁਮ ਭੇਜੇ ਤਿਨਹ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਹ ਚਲ ਰਾਜ ਕਮਾਓ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰੇ ਆਪਦਾ ਭਈ ਬਤੀਤ ਰਾਹੋ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਣ ਭਾਜਣ ਥਾਕੇ ਘਰ ਮੰਗਲ ਵਾਜੇ ਨਿਤ ਵਾਜੇ ਆਪਣੇ ਖਸਮ ਨਿਵਾਜੇ ਅਸਥਿਰ ਰਹੋ ਬੋਲੋ ਮਤ ਕਬੋ ਗੁਰ ਕੈ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨ ਕੇ ਜੀਤ ਨਹੀਂ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨ ਹਾਰੇ ਨਾਨਕ ਸੱਚ ਵਡਿਆਈ ਜਿਨ ਕੇ ਜੀਤ ਨਹੀਂ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨ ਹਾਰੇ ਨਾਨਕ ਸੱਚ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਸੁਲਤਾਨ ਕਹਾ ਹਾਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇਹੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਊ ਤੇਰੇ ਗੁਣ ਬਹੁਤ ਮੈਂ ਏਕ न जानिया मैं मूर्ख किछ दीजा प्रण वत नानक सुन मेरे साहेबा डुबदा पत्थर लीजे बेसुमार अथाह अगणत अतुल ज्यों बुलाव त्यों नानक दास बुला
परम सम्मान योग गुरु रूप गुरु प्यारी गुरु की साजी नवाजी साध संगत जी आप समूह साध संगत आप वड्डियां भागां वाले हो जो साहेब सोढ़ी सुल्तान धन गुरु रामदास महाराज जी दे पावन अस्थान सचखंड श्री हरिमंदर साहब जी की यात्रा ते आया गुरद्वारा श्री मंजी साहब विखे हाजरियां पा रहे हो कथा दी विचार आरंभ करन तों पहला आप संगतां दे सन्मुख विचारां करन दी प्रवानगी लैण वास्ते आप समूह साध संगत नूं फतेह अर्ज कर रहा हां। फतेह दा जवाब फतेह विच दिओ जी। वाहिगुरु जी का खालसा वाहिगुरु जी की फतेह। सतगुरु जी दे पावन वचन ने तीरथ नावण जाओ तीरथ नाम है। सतगुरु जी कहते ने तुसीं तीर्थां ते जाओ जे तीर्थ करना है। तीर्थ ते जाके एक काम करें परमेश्वर दे नाम नाल जुड़ी। जदों तू नाम नाल जुड़ेगा फिर तीर्थ शब्द विचार तीर्थ ते जाके शब्द दी विचार नाल जुड़ी उहदे नाल की होएगा अंतर ज्ञान है। उस तीर्थ ते जाके जदों शब्द दी विचार नाल जुड़ेगा तेरे अंदर शब्द दा ज्ञान पैदा होएगा जिस ज्ञान ने तैनू परमात्मा तक ले जाना है जिस ज्ञान ने परमात्मा नाल तेरा मिलाप करवाना है उस शब्द दी विचार नाल होएगा। तुसीं धनता योग हो जिथे तीर्थ यात्रा ले आए हो उत्थे शब्द दी विचार नाल जुड़ रहे हो और इस शब्द दी विचार नाल इस तरह जुड़ना है जो शब्द कह रहा है जो शब्द विच्चों सेध मिल रही है उस ज्ञान नूं अपने हिरदे अंदर धारण करके उस ज्ञान अनुसार अपनी जिंदगी नूं तोरना है तां ही तीर्थ ते आउण दा कोई लाभ होएगा। जे तीर्थ ते आके औगुण ना त्यागे जे तीर्थ ते आके गुणा नूं ग्रहण ना कीता औगुणा नूं त्यागिया ना ते फिर सतगुरु जी ने तीर्थ लई होर शब्द भी गुरु ग्रंथ साहिब विच वरते ने। ਉਹ ਕਹਿੰਦੇ ਨੇ ਕਈ ਲੋਕ ਵੇਖੋ ਇੱਥੇ ਥਾਂ ਥਾਂ ਲਿਖ ਕੇ ਲਾਇਆ ਹੁੰਦਾ ਹੈ ਤੇ ਹੈਰਾਨਗੀ ਹੁੰਦੀ ਤੀਰਥਾਂ ਤੋਂ ਵੀ ਇਹ ਕੁਝ ਲਿਖਣ ਦੀ ਲੋੜ ਪੈਂਦੀ ਹੈ। ਸਾਧ ਸੰਗਤ ਜੀ ਆਪਣੇ ਸਮਾਨ ਦੀ ਖਿਆਲ ਰੱਖੋ ਆਪਣੇ ਸਮਾਨ ਨੂੰ ਆਪਣੇ ਕੋਲ ਰੱਖੋ ਚੋਰਾਂ ਤੋਂ ਬਚੋ ਇਹਦਾ ਭਾਵ ਹੈ। ਤੀਰਥ ਤੇ ਇਕੱਲੇ ਸਾਧ ਲੋਕ ਨਹੀਂ ਆਉਂਦੇ ਤੀਰਥਾਂ ਤੇ ਚੋਰ ਵੀ ਆਉਂਦੇ ਨੇ ਤੇ ਉੱਥੇ ਸਤਿਗੁਰ ਨੇ ਸ਼ਬਦ ਵਰਤੇ ਨੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਸਾਧ ਸੰਗਤ ਇਹ ਬਾਹਰਲੇ ਚੋਰਾਂ ਵਾਸਤੇ ਤੇ ਲਿਖ ਲਿਖ ਕੇ ਲਾਇਆ ਹੋਇਆ ਵੀ ਵੇਖੋ ਇਹਨਾਂ ਚੋਰਾਂ ਤੋਂ ਬਚਿਓ ਤੁਹਾਡਾ ਸਮਾਨ ਚੋਰੀ ਨਾ ਕਰ ਲੈਣ पर जिहड़ा अगला शब्द दूसरा सतगुरु ने बख्शिया वो कहिंदे ने नावण चले तीर्थी मन खोटे तन चोर हो सकदा मन ते चोर नहीं ना मन ते खोटा हो सकदा जे तीर्थ ते आए हां ते मन दी खोट निकल जाए मन खोटा लेके तीर्थ ते नहीं आउणा ते जे मन खोटा लेके तीर्थ ते आएगा ना फिर सतगुरु जी कहिंदे ने एक पाओ लथी नहाते हां तीर्थ ते नहा के एक पाइया पाप ला दिते ते दो पा चढ़िया सोर दो पाई अद्धा किलो लैके चलिया गया फिर तीर्थ का लाभ कोई नहीं होगा। तीर्थ ते आना चाहिए तीर्थ करने चाहिए ने सतगुरां दे अस्थाना ते आके प्रेरणा मिलती है पर इस प्रेरणा ते विच जदों तीर्थ ते आना फिर किसी कोने विच बैठ के घड़ी नाम भी जपो किसी कोने विच बैठ के घड़ी कीर्तन भी सुनो ते फिर शब्द की विचार नाल जुड़ो वो शब्द का ज्ञान हिरदे विच वस जाए ताकि यह तीर्थ ते आना साडा सारयां दा सफल हो सके। आपां शब्द की विचार वल आईए अज का जो पावन शब्द धन श्री गुरु ग्रंथ साहिब जी दे अंदर शहीदां दे सरताज शांति दे पुंज धन गुरु अर्जन देव महाराज जी का तनासरी राग दे अंदर उचारण किया होया इस शब्द दियां रहाओ दियां पंक्तियां उन्हां दी विचार आपां पहला करांगे क्योंकि रहाओ दियां पंक्तियां शब्द का सार अंश ने बाकी चार पदे जेड़े ने इन्हां रहाओ दियां पंक्तियां दी व्याख्या करनगे। सतगुरु जी ने रहाओ दियां पंक्तियां विच जो फुरमान किया है सतगुरु जी कहिंदे ने तुम घर आवो मेरे मीत इत्थे मेरे मीत तो भाव सतगुरु गरीब नवाज पातशाह जी इस मन नूं संबोधन करके हे मेरे प्यारे मित्र मन अपने निज घर दे विच आ अपने हिरदे घर विच टिक क्यों साध संगत जदों घर खाली होए ना उदों फिर चोर वेख लेंदे ने भई घर विच रहिंदा कोई नहीं हुण इत्थे डाका मारो हुण इत्थे चोरी करो कोई कुछ कहण वाला नहीं जे मन हिरदे घर विच टिकिया नहीं ते फिर इस हिरदे रूपी घर दे अंदर काम क्रोध लोभ मोह हंकार एहो जिहा चोर तक लेंदे ने इहदे हिरदे घर विच कोई टिकिया होया नहीं फिरदा घर खाली है इसलिए ये चोर आके अपना डेरा ला लेंदे ने फिर ये चोर करदे की ने सतगुरु जी गुरबाणी विच उहदा भी जिक्र करदे ने वो कहंदे ने मारा लूटा नीत नीत नित फिर इहनू लुटदे ने मारदे ने कब्जा कर लेंदे ने इहदे अंदर ते फिर इहनू कुटदे भी ने इहनू मारदे भी ने इनू खुआर भी करते ने इना तो बचन वास्ते सतगुरु गरीब नवाज पातशाह जी कहते ने हे मेरे मित्र मना तू अपने हिरदे घर विच टिक हिरदे घर विच आ क्यों उस हिरदे घर विच है कि सतगुरु जी कहते ने मन तू जोत स्वरूप है अपना मूल पछाण तू ही ते ज्योति स्वरूप है और जिस ज्योति विचों तू निकलिया वो ज्योति का मालक भी तेरे हिरदे विच टिकिया होया वो हिरदे विच टिकिया होया मालक परमात्मा ही साध संगत जी एक ऐसा है जिसने बंदे नूं बनाया भी इहदी घारत भी घड़ी ते घारत करके अंदर ही बैठ गया। तुसीं वेखो जिहड़े चित्तर लगे हुए ने चित्रकार एक चित्र नूं घड़दा है एक तस्वीर बनाउंदा है वो तस्वीर किते कंध ते टक दिओ टंग दिओ वो तस्वीर कंध ते टंगी हुई है पर बनाउण वाला उत तो अलग किसी होर घर विच बैठा बनाउण वाले का पता नहीं किहने बनाई। एक मूर्ति आ देखो तुसी चौंकां विच बुत लगे हुए ने यह बुत बनाउण वाले किसी घारत ने घड़िया यह ते चेता आएगा उस बुत नूं वेख के भई जिहने यह बुत बनाया बड़ा सोहना बुत बनाया इहदे नैण नक्श बड़े सोहने बनाए इहदी घारत बड़ी सोहनी घड़ी उस बुत नूं वेख के ਬਣਾਉਣ ਵਾਲਾ ਤੇ ਚੇਤੇ ਵਿੱਚ ਆਏਗਾ, ਪਰ ਕਿਹਨੇ ਬਣਾਇਆ ਉਹਦਾ ਪਤਾ ਕੋਈ ਨਹੀਂ। ਕਿਉਂ? ਕਿਉਂਕਿ ਜਿਹੜਾ ਬੁੱਤ ਕਿਸੇ ਹੋਰ ਥਾਂ ਤੇ ਪਿਆ, ਉਹਨੂੰ ਘੜਨ ਵਾਲਾ ਕਿਤੇ ਹੋਰ ਘਰ ਵਿੱਚ ਬੈਠਾ। ਇੱਕੋ ਹੀ ਇੱਕ ਇਨਸਾਨ ਦੀ ਘਾੜਤ ਹੈ, ਇੱਕੋ ਇੱਕ ਪਰਮਾਤਮਾ ਹੈ ਜਿਹਨੇ ਇਸ ਇਨਸਾਨ ਦੀ ਘਾੜਤ ਘੜੀ ਤੇ ਇਨਸਾਨ ਨੂੰ ਘੜ ਕੇ, ਇਸ ਮੂਰਤ ਨੂੰ ਘੜ ਕੇ। ਪਰਮਾਤਮਾ ਕਿਤੇ ਹੋਰ ਜਾ ਕੇ ਇਕੱਲਾ ਨਹੀਂ ਬੈਠਾ, ਪਰਮਾਤਮਾ ਨੇ ਇਸ ਮੂਰਤ ਨੂੰ ਘੜਿਆ ਤੇ ਇਹਦੇ ਵਿੱਚ ਆਪਣਾ ਨਿਵਾਸ ਕੀਤਾ, ਇਹਦੇ ਵਿੱਚ ਵਸ ਗਿਆ। ਜਦੋਂ ਤੁਸੀਂ ਇਨਸਾਨ ਨੂੰ ਵੇਖੋਗੇ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਵਾਰ ਵਾਰ ਗੁਰਬਾਣੀ ਵਿੱਚ ਇਸ ਗੱਲ ਨੂੰ ਸਮਝਾਉਣ ਦਾ ਯਤਨ ਕਰਨਗੇ। ਉਹ ਕਹਿੰਦੇ ਨੇ, ਪਿਆਰਿਆ ਇਹ ਬਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਇਹ ਸੰਸਾਰ ਜਿਹੜਾ ਇਹ ਪਰਮਾਤਮਾ ਦਾ ਰੂਪ ਹੈ, ਇੱਕ ਜੋਤ ਸਰਬ ਵਿਆਪਕ, ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹੇ ਪੁਕਾਰ। ਪਰਮਾਤਮਾ ਨੇ ਜਿੰਨੀਆਂ ਘਾੜਤਾਂ ਘੜੀਆਂ, ਪਰਮਾਤਮਾ ਉਹਨਾਂ ਘਾੜਤਾਂ ਦੇ ਅੰਦਰ ਸਮਾ ਗਿਆ, ਉਹਨਾਂ ਘਾੜਤਾਂ ਦੇ ਅੰਦਰ ਵਸ ਗਿਆ। ਉਹਨੇ ਕੋਈ ਵੱਖਰਾ ਘਰ ਬਣਾ ਕੇ ਕਿਤੇ ਹੋਰ ਡੇਰਾ ਨਹੀਂ ਉਹ ਲਾਇਆ। ਇਸ ਲਈ ਹੇ ਮੇਰੇ ਮਿੱਤਰ ਮਨਾ, ਤੇਰੇ ਹਿਰਦੇ ਰੂਪੀ ਘਰ ਵਿੱਚ ਪਰਮਾਤਮਾ ਦਾ ਵਾਸ ਹੈ, ਤੂੰ ਆਪਣੇ ਹਿਰਦੇ ਘਰ ਦੇ ਵਿੱਚ ਆ। ਔਰ ਜਦੋਂ ਤੂੰ ਘਰ ਵਿੱਚ ਆਏਗਾ ਫਿਰ ਹੋਏਗਾ ਕੀ? ਅਗਲੀ ਪੰਕਤੀ ਵਿੱਚ ਸਤਿਗੁਰ ਕਹਿੰਦੇ ਨੇ, ਤੁਮਰੇ ਦੁਖੀ ਹਰ ਆਪ ਨਿਵਾਰੇ ਆਪਦਾ ਭਈ ਬਤੀਤ। ਤੇਰੇ ਦੁਖੀ ਜਿਹੜੇ ਤੇਰੇ ਅੰਦਰ ਬੈਠੇ ਨੇ ਨਾ, ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਉਹਦਾ ਨਾਮ ਇਹਨਾਂ ਨੂੰ ਸਾੜ ਕੇ ਸਵਾਹ ਕਰ ਦੇਗਾ, ਇਹਨਾਂ ਦੁਖੀਆਂ ਨੂੰ ਤੇਰੇ ਅੰਦਰੋਂ ਭਜਾ ਦੇਗਾ। ਸਤਿਸੰਗਤ ਜੀ, ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਲੱਗ ਜਾਏ ਕਿ ਸਾਡੇ ਅਸਲ ਦੁਖੀ ਹੈ ਕੌਣ। ਕਈ ਵਾਰ ਬੰਦਾ ਅਸਲੀ ਦੁਖੀ ਦੀ ਪਛਾਣ ਨਹੀਂ ਕਰ ਸਕਦਾ, ਬਸ ਬਾਹਰਲੇ ਦੁਖੀਆਂ ਨੂੰ ਵੇਖ ਕੇ, ਬਾਹਰਲੇ ਕੁਝ ਨਿੰਦਕਾਂ ਨੂੰ ਆਪਣੇ ਆਲੇ ਦੁਆਲਿਆਂ ਨੂੰ ਦੇਖ ਕੇ, ਬਾਹਰੋਂ ਕੁਝ ਜਿਹੜੇ ਤੁਹਾਡੇ ਨਾਲ ਸੜਨ ਭਿੜਨ ਵਾਲੇ ਉਹਨਾਂ ਨੂੰ ਵੇਖ ਕੇ, ਸਾਰੀ ਉਮਰ ਬੰਦਾ ਇਹਨਾਂ ਦੁਖੀਆਂ ਤੋਂ ਬਚਣ ਵਾਸਤੇ ਖਤਮ ਕਰ ਦਿੰਦਾ। ਪਰ ਜਿਹੜੇ ਦੁਖੀ ਇਹਦੇ ਅੰਦਰ ਬੈਠੇ ਨੇ, ਜਿਹੜੇ ਦੁਖੀ ਇਹਨੂੰ ਲੁੱਟ ਲੁੱਟ ਕੇ ਖਾ ਰਹੇ ਨੇ, ਜਿਹੜਾ ਦੁਖੀ ਇਹਦਾ ਆਪਣਾ ਆਪ ਨਸ਼ਟ ਕਰ ਰਿਹਾ, ਉਸ ਦੁਖੀ ਦੁਖੀ ਨੂੰ ਇਹ ਕਦੇ ਵੇਖਦਾ ਹੀ ਨਹੀਂ। ਇਹ ਦੁਖੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਇਹਨਾਂ ਦੁਖੀਆਂ ਦਾ ਜ਼ਿਕਰ ਕੀਤਾ। ਇਹ ਦੁਖੀ ਨੇ ਬੰਦੇ ਦੇ ਅੰਦਰ ਜਿਹੜੇ ਬੈਠੇ ਨੇ, ਇੱਕ ਤੇ ਦੁੱਖ ਹੈ ਬੰਦੇ ਦਾ ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ, ਇਹ ਪੰਜ ਦੁਖੀ ਨੇ। ਸਤਿਗੁਰ ਜੀ ਨੇ ਇਹਨਾਂ ਪੰਜਾਂ ਦੁੱਖਾਂ ਦਾ ਗੁਰਬਾਣੀ ਵਿੱਚ ਜ਼ਿਕਰ ਕੀਤਾ ਬੜੀ ਜਗ੍ਹਾ ਤੇ। ਸਤ ਸੰਗਤ, ਇਹ ਦੁਖੀ ਕਿਹੜੇ ਨੇ? ਸ਼ਬਦ ਕਿਹੜਾ ਹੈ? ਸ਼ਬਦ ਜਦੋਂ ਦੁਖੀ ਬਣਦਾ ਨਾ, ਉਦੋਂ ਹੈ ਕੰਨਾਂ ਦਾ ਰਸ। ਤੁਸੀਂ ਵੇਖੋ, ਬੰਦਾ ਜਦੋਂ ਨਿੰਦਿਆ ਸੁਣਨ ਲੱਗਦਾ ਨਾ, ਭਾਵੇਂ ਕਿੰਨੇ ਘੰਟੇ ਇਹਦੇ ਨਾਲ ਗੱਲਾਂ ਕਰੀ ਜਾਓ ਕਿਸੇ ਦੀਆਂ ਨਿੰਦਿਆ ਦੀਆਂ, ਕਿਸੇ ਦੀ ਚੁਗਲੀ, ਜਦੋਂ ਕਿਤੇ ਨਿੰਦਿਆ ਦੀ ਗੱਲ ਸ਼ੁਰੂ ਹੋਏ, ਜਦੋਂ ਚੁਗਲੀ ਸ਼ੁਰੂ ਹੋਏ, ਘੰਟਿਆਂ ਵੱਧੀ ਇਸ ਨੂੰ ਸੁਣਾਈ ਜਾਓ, ਇਹ ਰਸ ਲੈ ਕੇ ਸੁਣਦਾ। ਜਿਹੜਾ ਇੱਕ ਬੰਦਾ ਅੱਗੇ ਚੁੱਪ ਹੋਏ, ਫਿਰ ਕਹਿੰਦਾ ਅੱਗੇ ਕੀ ਹੈ, ਅਗਲੀ ਗੱਲ ਵੀ ਸੁਣਾ, ਅੱਗੇ ਉਹਨੇ ਕੀ ਕਿਹਾ, ਅੱਗੇ ਉਹਨੇ ਕੀ ਕੀਤਾ। ਭਾਵ ਜਦੋਂ ਨਿੰਦਿਆ ਸੁਣਦਾ, ਉਦੋਂ ਸ਼ਬਦ ਜਿਹੜਾ ਉਹ ਨਿੰਦਿਆ ਦਾ ਰੂਪ ਧਾਰਨ ਕਰਕੇ ਇਹਦੇ ਕੰਨਾਂ ਵਿੱਚ ਵੀ ਪ੍ਰਵੇਸ਼ ਕਰਦਾ, ਉਹ ਫਿਰ ਦੁਖੀ ਬਣ ਜਾਂਦਾ। ਸ਼ਬਦ ਫਿਰ ਹੈ ਸਪਰਸ਼। ਸਪਰਸ਼ ਦਾ ਅਰਥ ਹੈ ਸਾਧ ਸੰਗਤ, ਆਪਣੀ ਇਹ ਤੁਚਾ, ਆਪਣੀ ਜਿਹੜੀ ਚਮੜੀ ਹੈ, ਇਹ ਜਦੋਂ ਸਪਰਸ਼ ਦਾ ਰੂਪ ਜਿਹੜਾ ਉਹ ਕਾਮ ਨੂੰ ਵੀ ਗਿਣਿਆ ਜਾ ਸਕਦਾ। ਕਾਮੀ ਬੰਦਾ ਜਿਹੜਾ ਹੈ, ਉਹ ਕਹਿੰਦੇ ਨੇ ਭਾਵੇਂ ਬੁਰੇ ਕਾਮ ਕੋ ਉੱਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਕਾਮੀ ਪੁਰਸ਼ ਜਿਹੜਾ ਹੈ, ਕਾਮ ਵਾਸਤੇ ਉਹ ਕਿਧਰੇ ਵੀ ਜਾ ਸਕਦਾ, ਕੁਝ ਵੀ ਕਰ ਸਕਦਾ, ਪਰ ਜਦੋਂ ਪਰਮਾਤਮਾ ਦੀ ਬੰਦਗੀ ਦੀ ਗੱਲ ਆਏ, ਉਦੋਂ ਆਲਸੀ ਬਣ ਜਾਂਦਾ। ਸਪਰਸ਼ ਫਿਰ ਹੈ ਰੂਪ। ਰੂਪ ਦਾ ਜਿਹੜਾ ਸਤ ਸੰਗਤ ਦੁੱਖ, ਉਹ ਉਦੋਂ ਬਣਦਾ ਜਦੋਂ ਅੱਖਾਂ ਜਿਹੜੀਆਂ ਨੇ ਇਹ ਪਰਾਏ ਰੂਪ ਨੂੰ ਤੱਕਦੀਆਂ ਨੇ, ਅੱਖਾਂ ਜਿਹੜੀਆਂ ਭੈੜਾ ਤੱਕਦੀਆਂ ਨੇ। ਸਤਿਗੁਰ ਜੀ ਨੇ ਗੁਰਬਾਣੀ ਵਿੱਚ ਇਹਨਾਂ ਦਾ ਜ਼ਿਕਰ ਕੀਤਾ। ਉਹ ਕਹਿੰਦੇ ਨੇ, ਤੱਕੈ ਨਾਰ ਪਰਾਈਆਂ ਲੁਕ ਅੰਦਰ ਠਾਣੀ, ਸੰਨੀ ਵੇਖ ਬਿਖੰਮ ਥਾਏ, ਮਿੱਠਾ ਮਦ ਮਾਣੀ, ਅਜਰਾ ਈਲ ਫਰੇਸਤਾ ਦਿਲ ਪੀੜੇ ਕਹਾਣੀ। ਇਹ ਅੱਖਾਂ ਜਦੋਂ ਪਰਾਇਆ ਰੂਪ ਵੇਖਦੀਆਂ ਦੋਸ਼ੀ ਬਣ ਜਾਂਦੀਆਂ ਨੇ ਉਹਦੀ ਸਜ਼ਾ। ਫਿਰ ਅਜਰਾਇਲ ਫਰਿਸ਼ਤਾ ਜਿਵੇਂ ਤਿਲ ਕਹਾਣੀ ਵਿੱਚ ਪੀੜੇ ਜਾਂਦੇ ਨੇ ਇਵੇਂ ਪੀੜਦਾ। ਉਸ ਤੋਂ ਬਾਅਦ ਜਿਹੜਾ ਗੰਧ, ਇਹ ਸੁਗੰਧੀਆਂ ਵੱਖਰੀ ਵੱਖਰੇ ਤਰ੍ਹਾਂ ਦੀਆਂ ਸੁਗੰਧੀਆਂ ਦਾ ਆਦੀ ਬਣ ਜਾਂਦਾ ਹੈ, ਪਰ ਕਦੇ ਵੀ ਸਾਧ ਸੰਗਤ ਦੀ ਸੁਗੰਧ, ਸਾਧ ਸੰਗਤ ਦੀ ਸੁਗੰਧੀ, ਨਾਮ ਦੀ ਸੁਗੰਧੀ ਇਸ ਨੇ ਨਹੀਂ ਚੱਖੀ। ਪਰ ਦੁਨੀਆਂ ਦੀਆਂ ਗੰਧਾਂ ਵਿੱਚ ਰਲ ਰਲ ਕੇ, ਦੁਨੀਆਂ ਦੀਆਂ ਗੰਧਾਂ ਦਾ ਆਦੀ ਬਣ ਕੇ ਇਹ ਬੰਦੇ ਨੂੰ ਨਰਕ ਦੇ ਦਰਵਾਜ਼ੇ ਤੱਕ ਲੈ ਜਾਂਦਾ। ਫਿਰ ਸਾਧ ਸੰਗਤ ਜੀ, ਜਿਹੜਾ ਕਾਮ ਵਾਸ਼ਨਾ ਬੰਦੇ ਦੀ, ਉਹ ਇਸ ਨੂੰ ਨਰਕ ਦੇ ਦਰਵਾਜ਼ੇ ਤੱਕ ਲੈ ਜਾਂਦੀ ਹੈ। ਕਾਮ ਪੁਰਸ਼, ਜਿਹੜਾ ਕਾਮੀ ਪੁਰਸ਼ ਹੈ, ਉਹ ਸਤ ਸੰਗਤ ਜੀ ਇਹੋ ਜਿਹੇ ਕਾਰੇ ਕਈ ਵਾਰ ਕਰ ਜਾਂਦਾ, ਉਸ ਨਰਕ ਦੇ ਦੁਆਰੇ ਤੱਕ ਪਹੁੰਚ ਜਾਂਦਾ। ਸਤਿਗੁਰੂ ਜੀ ਕਿਰਪਾ ਕਰਨ, ਇਹਨਾਂ ਦੋਖਾਂ ਤੋਂ ਅਸੀਂ ਬਚ ਜਾਈਏ। ਇਹ ਜਿਹੜੇ ਪੰਜ ਦੋਖ ਨੇ, ਅਸੀਂ ਝਾਤ ਮਾਰੀਏ, ਸਾਡੇ ਹਰ ਇੱਕ ਬੰਦੇ ਦੇ ਵਿੱਚ ਇਹ ਦੋਖ ਸਮਾਏ ਹੋਏ ਨੇ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਜਦੋਂ ਕਹਿੰਦੇ ਨੇ ਨਾ, ਇਹ ਆਪਾਂ ਅੱਗੇ ਇਹਨਾਂ ਵਿੱਚ ਵਿਚਾਰ ਕਰਨੇ ਹੈ, ਸਤਿਗੁਰੂ ਜੀ ਕਹਿੰਦੇ ਤੁਮ ਘਰ ਆਵੋ ਮੇਰੇ ਮੀਤ, ਇਸ ਹਿਰਦੇ ਰੂਪੀ ਘਰ ਵਿੱਚ ਆ। ਤੇ ਜਦੋਂ ਹਿਰਦੇ ਰੂਪੀ ਘਰ ਵਿੱਚ ਆਏਗਾ, ਫਿਰ ਗੁਰੂ ਤੈਨੂੰ ਉਪਦੇਸ਼ ਬਖਸ਼ੇਗਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਫੁਰਮਾਨ ਕੀਤਾ ਹੈ ਭਗਤ ਰਵਿਦਾਸ ਜੀ ਦੇ ਸ਼ਬਦਾਂ ਦੇ ਰਾਹੀਂ। ਉਹ ਕਹਿੰਦੇ ਨੇ ਪਿਆਰਿਆ, ਤੇਰੇ ਵਿੱਚ ਇਹ ਪੰਜ ਦੋਖ ਨੇ, ਤੂੰ ਦੱਸ ਜਿਸ ਇਨਸਾਨ ਵਿੱਚ ਇਹ ਪੰਜ ਦੋਖ ਨੇ ਉਹ ਕਿਵੇਂ ਬਚ ਸਕਦਾ। ਇਹ ਤੇ ਐਸੇ ਦੋਖੀ ਨੇ ਜਿਹਦੇ ਵਿੱਚ ਇੱਕ ਇੱਕ ਦੋਸ਼ ਵੀ ਆ ਜਾਏ ਉਹਨਾਂ ਦੀ ਜ਼ਿੰਦਗੀ ਨੂੰ ਤਬਾਹ ਕਰ ਰਿਹਾ, ਤਬਾਹ ਕਰ ਗਿਆ। ਉਹਨਾਂ ਦਾ ਜ਼ਿਕਰ ਕੀਤਾ ਸਤਿਗੁਰੂ ਜੀ ਨੇ, ਜਿਨ੍ਹਾਂ ਦੇ ਵਿੱਚ ਕੇਵਲ ਇੱਕੋ ਹੀ ਇੱਕ ਦੋਸ਼ ਸੀ ਪੰਜਾਂ ਚੋਂ, ਇੱਕ ਇੱਕ ਦੋਸ਼ ਦੇ ਕਾਰਨ ਉਹਨਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਗਈਆਂ, ਉਹ ਖਤਮ ਹੋ ਗਏ। ਉਹਨਾਂ ਦਾ ਜਦੋਂ ਜ਼ਿਕਰ ਕੀਤਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਗੁਰਬਾਣੀ ਅੰਦਰ ਭਗਤ ਰਵਿਦਾਸ ਜੀ ਨੇ, ਉਹ ਕਹਿੰਦੇ ਨੇ ਮ੍ਰਿਗ, ਮੀਨ, ਭਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼, ਇਹਨਾਂ ਪੰਜਾਂ ਦਾ ਜ਼ਿਕਰ ਕੀਤਾ। ਤੇ ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਪੰਜਾਂ ਵਿੱਚ ਕੇਵਲ ਇੱਕ ਇੱਕ ਦੋਸ਼ ਹੈ, ਇੱਕ ਇੱਕ। ਮ੍ਰਿਗ, ਮ੍ਰਿਗ ਦਾ ਦੋਸ਼ ਹੈ ਸ਼ਬਦ ਦਾ, ਉਹਨੂੰ ਕੰਨਾਂ ਨਾਲ ਸੁਣਨ ਦੀ। ਜਦੋਂ ਸ਼ਿਕਾਰੀ ਜਾਂਦਾ ਉਹ ਆਪਣਾ ਘੰਟਾ ਵਜਾਉਂਦਾ, ਘੰਟੀ ਖੜਕਾਉਂਦਾ, ਬਸ ਉਹਨੂੰ ਕੰਨਾਂ ਦਾ ਇਹ ਰਸ ਪਿਆ ਹੋਇਆ, ਉਹ ਤੱਕਦਾ ਵੀ ਇਹ ਆਵਾਜ਼ ਕਿੱਥੋਂ ਆਈ ਹੈ। ਉਸ ਆਵਾਜ਼ ਨੂੰ ਸੁਣਨ ਵਾਸਤੇ ਅੱਗੇ ਵਧਦਾ, ਸ਼ਿਕਾਰੀ ਉਸ ਨੂੰ ਤੀਰ ਮਾਰ ਕੇ ਉਹਨੂੰ ਢਹਿ ਢੇਰੀ ਕਰ ਦਿੰਦਾ। ਇੱਕ ਸ਼ਬਦ ਦੇ ਰਸ ਨੇ ਉਹਦਾ ਜੀਵਨ ਤਬਾਹ ਕਰ ਦਿੱਤਾ, ਉਹਨੂੰ ਮੌਤ ਤੱਕ ਲੈ ਗਿਆ। ਮ੍ਰਿਗ, ਮੀਨ, ਮੀਨ ਨੂੰ ਸਾਧ ਸੰਗਤ ਜੀ ਇਹ ਜੀਵ ਦਾ ਰਸ ਪੈ ਗਿਆ, ਰਸਾਂ ਦਾ ਜਿਹੜਾ ਰਸ ਕਿਹਾ, ਉਹ ਰਸ ਇੱਕ ਸ਼ਿਕਾਰੀ ਨੇ ਕੁੰਡੀ ਵਿੱਚ ਮਾਸ ਫੜਾ ਫਸਾ ਕੇ ਉਹਨੂੰ ਸਮੁੰਦਰ ਵਿੱਚ, ਉਹਨੂੰ ਕਿਸੇ ਤਲਾਬ ਵਿੱਚ ਸੁੱਟਿਆ, ਉਸ ਰਸ ਦੇ ਕਾਰਨ ਖਿੱਚੀ ਹੋਈ ਉਹਦੇ ਵੱਲ ਗਈ, ਕੁੰਡੀ ਫਸਾਈ ਸ਼ਿਕਾਰੀ ਨੇ, ਬਸ ਉਹਨੂੰ ਖਿੱਚਿਆ, ਕੱਟਿਆ, ਚੀਰਿਆ, ਬਾਜ਼ਾਰਾਂ ਵਿੱਚ ਵੇਚ ਦਿੱਤਾ। ਇੱਕ ਰਸ ਦੇ ਕਾਰਨ, ਜਿਹੜਾ ਰਸਨਾ ਦਾ ਰਸ ਸੀ, ਸਵਾਦ ਦਾ ਰਸ, ਉਹਦੇ ਕਾਰਨ ਮੱਛੀ ਦਾ ਜੀਵਨ ਤਬਾਹ ਹੋ ਗਿਆ। ਅੱਗੇ ਸਤਿਗੁਰੂ ਜੀ ਕਹਿੰਦੇ ਨੇ ਭਰਿੰਗ, ਜਿਹੜਾ ਭੌਰਾ ਹੈ ਉਹਨੂੰ ਸੀ ਗੰਧ ਦਾ ਰਸ, ਨਾਸਕਾ ਦਾ ਰਸ, ਸੁਗੰਧ ਦਾ ਰਸ। ਇੱਕ ਫੁੱਲ ਕੋਲ ਗਿਆ, ਉਸ ਸੁਗੰਧੀ ਨੂੰ ਲੈਣ ਵਾਸਤੇ ਫੁੱਲ ਵਿੱਚ ਜਾ ਕੇ ਬੈਠ ਗਿਆ, ਇੰਨਾ ਖਚਤ ਹੋ ਗਿਆ ਉਸ ਸੁਗੰਧੀ ਦੇ ਵਿੱਚ, ਬਸ ਧੁੱਪ ਨੇ ਆਪਣਾ ਪਾਸਾ ਵਲਟਿਆ, ਫੁੱਲ ਦੀਆਂ ਪੱਤੀਆਂ ਬੰਦ ਹੋ ਗਈਆਂ, ਉਹਦੇ ਅੰਦਰ ਮਰ ਗਿਆ, ਜੀਵਨ ਤਬਾਹ ਹੋ ਗਿਆ। ਇੱਕੋ ਹੀ ਰਸ ਸੀ ਗੰਧ ਦਾ। ਉਸ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਨੇ ਪਤੰਗਾ, ਪਤੰਗੇ ਨੂੰ ਅੱਖਾਂ ਦਾ ਦੋਸ਼, ਰੂਪ ਦਾ ਦੋਸ਼ ਜਿਹੜਾ ਹੈ, ਪਤੰਗਾ ਅੱਗ ਵੱਲ ਵੇਖਦਾ, ਉਸ ਦੇ ਰੂਪ ਦਾ ਖਿੱਚਿਆ ਹੋਇਆ, ਉਸ ਲਾਟ ਦਾ ਖਿੱਚਿਆ ਹੋਇਆ ਉਧਰ ਨੂੰ ਜਾਂਦਾ, ਬਸ ਉਸ ਰਸ ਦੇ ਨਾਲ ਇੰਨੀ ਪ੍ਰੀਤ ਪੈ ਜਾਂਦੀ ਹੈ, ਪਤੰਗਾ ਪਿੱਛੇ ਮੁੜ ਨਹੀਂ ਸਕਦਾ, ਉਸ ਪਤੰਗਾ ਦੀਵੇ ਤੇ ਜਾ ਕੇ ਸੜ ਜਾਂਦਾ। ਇੱਕ ਅੱਖਾਂ ਦਾ ਦੋਸ਼ ਸੀ, ਉਸ ਦੋਸ਼ ਨੇ ਮੌਤ ਦੇ ਦਰਵਾਜ਼ੇ ਤੱਕ ਪਹੁੰਚਾ ਦਿੱਤਾ। ਅੱਗੇ ਸਤਿਗੁਰੂ ਜੀ ਜ਼ਿਕਰ ਕਰਦੇ ਨੇ ਕੁੰਚਰ, ਹਾਥੀ, ਹਾਥੀ ਨੂੰ ਇੱਕ ਕਾਮ ਦਾ ਦੋਸ਼ ਸੀ, ਸਤ ਸੰਗਤ ਸ਼ਿਕਾਰੀ ਆਇਆ, ਉਹਨੇ ਕਾਗਜ਼ ਦੀ ਹੱਥਣੀ ਬਣਾ ਕੇ ਟੋਇਆ ਪੱਟ ਕੇ ਉੱਥੇ ਰੱਖੀ, ਕਾਮ ਬਸ ਹੋਇਆ, ਹਾਥੀ ਆਇਆ, ਉਸ ਟੋਏ ਵਿੱਚ ਜਾ ਪਿਆ, ਗੁਲਾਮ ਹੋ ਗਿਆ। ਹੁਣ ਘਰ ਘਰ ਦੇ ਜਿਹੜਾ ਕਿਸੇ ਸਮੇਂ ਉਹ ਰਾਜਾ ਸੀ ਉਸ ਜੰਗਲ ਦਾ, ਪਰ ਅੱਜ ਉਹਨੂੰ ਹਥਵਾਨ ਨੇ ਆਪਣੇ ਕਾਬੂ ਵਿੱਚ ਕਰ ਰਿਹਾ, ਕੁੰਡਾ ਮਾਰਿਆ, ਕੁੰਡੇ ਨਾਲ ਇੰਨਾ ਕੁ ਡਰਾਇਆ, ਘਰ ਘਰ ਦੇ ਅੰਦਰ ਲਿਜਾ ਕੇ ਜਿੱਧਰ ਕੁੰਡਾ ਹਲੇ ਚੱਕਦਾ ਹੀ ਹੈ ਹਾਥੀ ਇੱਕ ਕੁੰਡੇ ਤੋਂ ਡਰਦਾ ਵਿਚਾਰਾ, ਜਿੱਧਰ ਖਿੱਚਿਆ ਉੱਧਰ ਹੀ ਜਾ ਰਿਹਾ। ਭਗਤ ਰਾਮ ਵਿਆਸ ਜੀ ਕਹਿੰਦੇ ਨੇ ਇਹਨਾਂ ਵਿੱਚ ਇੱਕ ਇੱਕ ਦੋਸ਼ ਸੀ, ਜਿਹਨਾਂ ਪੰਜਾਂ ਨੂੰ ਗਿਣਿਆ, ਇੱਕ ਦੋਖ ਵਿਨਾਸ਼, ਤੇ ਅੱਗੇ ਉਹ ਕਹਿੰਦੇ ਨੇ ਪੰਜ ਦੋਖ ਅਸਾਧ ਜਾਮੈ ਤਾਂ ਕਿ ਕੇਤਕ ਆਸ, ਜਿਹਦੇ ਵਿੱਚ ਪੰਜ ਦੋਸ਼ ਬੜੇ ਹੋਏ ਨੇ ਬੰਦਿਆ, ਤੇਰੇ ਵਿੱਚ ਪੰਜੇ ਹੀ ਨੇ ਤੇ ਜਿਹਦੇ ਵਿੱਚ ਪੰਜ ਵਸੇ ਹੋਏ ਨੇ ਉਹਨਾਂ ਦੀ ਕਿੰਨੀ ਕੁ ਬਚਣ ਦੀ ਆਸ ਕੀਤੀ ਜਾ ਸਕਦੀ ਹੈ। ਇੱਕ ਦੋਸ਼ੀ, ਇੱਕ ਦੋਖ ਦਾ ਜਿਹੜਾ ਧਾਰਨੀ ਸੀ ਉਹ ਨਾ ਬਚ ਸਕਿਆ, ਜਿਹਦੇ ਵਿੱਚ ਪੰਜ ਬੈਠੇ ਨੇ ਉਹ ਕਿਵੇਂ ਬਚੇਗਾ? ਉਹਦੇ ਬਚਣ ਦਾ ਉਪਾਅ ਅੱਜ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਇਸ ਸ਼ਬਦ ਦੇ ਉਪਦੇਸ਼ ਵਿੱਚ ਬਖਸ਼ਿਸ਼ ਕਰਨਗੇ। ਇਹਨਾਂ ਦੋਸ਼ਾਂ ਤੋਂ, ਇਹਨਾਂ ਪੰਜ ਵਿਕਾਰਾਂ ਤੋਂ ਅਸੀਂ ਕਿਵੇਂ ਬਚਣਾ? ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਿਰਪਾ ਕਰਕੇ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਇਹ ਕਿਰਪਾ ਕਰ ਰਹੇ ਨੇ। ਉਹ ਕਹਿੰਦੇ ਨੇ ਜਦੋਂ ਤੂੰ ਆਪਣੇ ਹਿਰਦੇ ਘਰ ਵਿੱਚ ਟਿਕ ਜਾਏਗਾ, ਤੁਮਰੇ ਦੋਖੀ ਹਰ ਆਪ ਨਿਵਾਰੇ, ਇਹਨਾਂ ਦੋਖੀਆਂ ਨੂੰ ਸਤਿਗੁਰੂ ਜੀ ਆਪ ਖਤਮ ਕਰ ਦੇਗਾ, ਇਹਨਾਂ ਤੋਂ ਤੇਰਾ ਛੁਟਕਾਰਾ ਹੋ ਜਾਏਗਾ ਤੇ ਆਪਦਾ ਭਈ ਬਤੀਤ, ਤੇਰੀਆਂ ਔਕੜਾਂ ਜਿਹੜੀਆਂ ਨੇ ਉਹ ਦੂਰ ਹੋ ਜਾਣਗੀਆਂ। ਆਓ ਤੁਸੀਂ ਸਾਰੇ ਪਿਆਰ ਦੇ ਨਾਲ ਮਨ ਬਿਰਤੀ ਦੀ ਇਕਾਗਰਤਾ ਬਖਸ਼ਿਸ਼ ਕਰੋ ਤਾਂ ਕਿ ਆਪਾਂ ਇਹ ਸ਼ਬਦ ਦੇ ਅਖਰੀ ਅਰਥਾਂ ਦੇ ਨਾਲ ਜੁੜ ਸਕੀਏ। ਸ਼ਬਦ ਦੇ ਵਿੱਚ ਜੋ ਸਤਿਗੁਰੂ ਜੀ ਪ੍ਰੇਰਨਾ ਬਖਸ਼ਿਸ਼ ਕਰ ਰਹੇ ਨੇ ਇਹਨਾਂ ਰਹਾਉ ਦੀਆਂ ਪੰਕਤੀਆਂ ਦੀ ਵਿਆਖਿਆ ਦੇ ਵਿੱਚ, ਉਹ ਆਪਾਂ ਮਿਲ ਜੁਲ ਕੇ ਆਪਾਂ ਸਾਰੇ ਇਸ ਵਿਚਾਰ ਨਾਲ ਜੁੜ ਕੇ ਸਤਿਗੁਰੂ ਜੀ ਦੇ ਦਰ ਘਰ ਤੋਂ ਸੇਧ ਲੈ ਸਕੀਏ। ਆਓ ਸਾਰੀ ਸੰਗਤ ਮਨ ਬਿਰਤੀ ਦੀ ਇਕਾਗਰਤਾ ਬਖਸ਼ਿਸ਼ ਕਰੋ। ਇੱਕ ਵਾਰੀ ਸਾਰੀ ਸੰਗਤ ਪਿਆਰ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਫੇਰ ਆਖੋ, ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ।
ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਧਨਾਸਰੀ ਰਾਗ ਦੇ ਅੰਦਰ ਉਚਾਰਨ ਕੀਤਾ ਹੈ ਇਹ ਪਾਵਨ ਸ਼ਬਦ ਹੈ।
ਜਿਨ ਤੁਮ ਭੇਜੇ ਤਿਨਹ ਬੁਲਾਏ, ਸੁਖ ਸਹਿਜ ਸੇਤੀ ਘਰ ਆਓ।
ਇਹ ਸ਼ਬਦ ਦੀ ਵਿਆਖਿਆ ਤਾਂ ਹੀ ਸਮਝ ਪੈਣੀ ਹੈ। ਸਾਧ ਸੰਗਤ ਮੈਂ ਬੇਨਤੀ ਕਰਾਂਗਾ ਹਰ ਪਦੇ ਦੇ ਨਾਲ ਰਹਾਉ ਦੀ ਪੰਕਤੀ ਨਾ ਭੁੱਲਿਓ। ਰਹਾਉ ਦੀ ਪੰਕਤੀ, ਤੁਮ ਘਰ ਆਵੋ ਮੇਰੇ ਮੀਤ। ਜਦੋਂ ਘਰ ਵਿੱਚ ਟਿਕੇਗਾ ਫਿਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਇਹ ਉਪਦੇਸ਼ ਕਿੱਥੋਂ ਬਖਸ਼ਿਸ਼ ਹੋਇਆ? ਜਿਨ ਤੁਮ ਭੇਜੇ ਤਿਨਹਿ ਬੁਲਾਏ, ਜਿਸ ਮਾਲਕ ਨੇ ਤੈਨੂੰ ਸੰਸਾਰ ਤੇ ਭੇਜਿਆ, ਜਿਸ ਮਾਲਕ ਨੇ ਤੈਨੂੰ ਨਿਰੰਕਾਰ ਨੇ ਇਸ ਸੰਸਾਰ ਵਿੱਚ ਪੈਦਾ ਕੀਤਾ, ਉਹ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਹੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਉਹ ਸਤਿਗੁਰੂ ਜੀ, ਉਹ ਨਿਰੰਕਾਰ ਗੁਰੂ ਦੇ ਦੁਆਰਾ ਇਸ ਜੀਵ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਤਿਨੇ ਬੁਲਾਏ ਦਾ ਮਤਲਬ ਤੈਨੂੰ ਉਪਦੇਸ਼ ਵੀ ਉਸ ਨਿਰੰਕਾਰ ਨੇ ਗੁਰੂ ਦੇ ਦੁਆਰਾ ਜਿਸ ਨੇ ਸੰਸਾਰ ਵਿੱਚ ਭੇਜਿਆ ਆਪ ਹੀ ਉਪਦੇਸ਼ ਦੇਣਾ ਕੀਤਾ ਹੈ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਉਸ ਵਾਹਿਗੁਰੂ ਮਾਲਕ ਨੇ ਹੀ ਤੈਨੂੰ ਉਪਦੇਸ਼ ਦੇਣ ਵਾਸਤੇ ਆਵਾਜ਼ ਮਾਰੀ ਹੈ, ਸਿੱਖਾ ਆ ਮੇਰੇ ਤੋਂ ਉਪਦੇਸ਼ ਲੈ। ਸਿੱਖ ਦਾ ਭਾਵ ਸਾਧ ਸੰਗਤ ਕੋਈ ਕੇਵਲ ਪਹਿਰਾਵਾ ਨਹੀਂ, ਸਿਖਿਆਰਥੀ ਜਿਹੜਾ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰ ਲਏ। ਔਰ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਨ ਵਾਲਾ ਸਿੱਖ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਆ, ਜਿਸ ਨਿਰੰਕਾਰ ਨੇ ਤੈਨੂੰ ਸੰਸਾਰ ਤੇ ਭੇਜਿਆ, ਉਹ ਨਿਰੰਕਾਰ ਨੇ ਗੁਰੂ ਦੇ ਦੁਆਰਾ ਤੈਨੂੰ ਆਵਾਜ਼ ਦਿੱਤੀ ਹੈ, ਤੈਨੂੰ ਬੁਲਾਇਆ ਹੈ ਕਿ ਆ ਇਸ ਉਪਦੇਸ਼ ਨੂੰ ਧਾਰਨ ਕਰ। ਜਦੋਂ ਤੂੰ ਇਸ ਉਪਦੇਸ਼ ਨੂੰ ਧਾਰਨ ਕਰੇਗਾ, ਸੁੱਖ ਸਹਿਜ ਸੇਤੀ ਘਰ ਆਓ। ਤੇਰੇ ਅੰਦਰ, ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਆਤਮਕ ਅਡੋਲਤਾ ਆ ਜਾਏਗੀ, ਇਹਨਾਂ ਦੋਖੀਆਂ ਤੋਂ ਤੇਰਾ ਛੁਟਕਾਰਾ ਹੋ ਜਾਏਗਾ ਤੇ ਤੇਰੇ ਅੰਦਰ ਪਰਮੇਸ਼ਰ ਦਾ ਨਾਮ ਟਿਕ ਜਾਏਗਾ। ਉਹ ਉਪਦੇਸ਼ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਤੂੰ ਕਮਾਏਗਾ ਤੇ ਤੈਨੂੰ ਆਨੰਦ ਦੀ ਪ੍ਰਾਪਤੀ ਹੋਏਗੀ।
ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਨਿਹਚਲ ਰਾਜ ਕਮਾਓ।
ਆਨੰਦ ਦੇ ਅੰਦਰ ਟਿਕ ਕੇ, ਆਨੰਦ ਦੇਣ ਵਾਲਾ ਪਰਮਾਤਮਾ ਦਾ ਨਾਮ ਹੈ। ਉਸ ਪਰਮਾਤਮਾ ਦੇ ਜਿਹੜਾ ਆਨੰਦ ਦੇਣ ਵਾਲਾ, ਉਸ ਪਰਮਾਤਮਾ ਦੇ ਮੰਗਲ ਗਾ, ਉਸ ਪਰਮਾਤਮਾ ਦੀ ਕੀਰਤੀ ਕਰ। ਤੇ ਕੀਰਤੀ ਕਰਨ ਦੇ ਨਾਲ ਕੀ ਹੋਏਗਾ, ਤੇਰਾ ਇਸ ਮਨ ਦੇ ਉੱਤੇ ਕਬਜ਼ਾ ਹੋ ਜਾਏਗਾ। ਨਿਹਚਲ ਰਾਜ ਕਮਾਓ, ਤੇਰਾ ਅੰਦਰ ਹੁਕਮ ਚੱਲੇਗਾ। ਫਿਰ ਜਿਵੇਂ ਤੂੰ ਕਹੇਗਾ ਤੇਰਾ ਮਨ ਉਵੇਂ ਕਰੇਗਾ। ਪਰ ਇਹਨੂੰ ਕਮਾਉਣ ਵਾਸਤੇ ਜਿਵੇਂ ਆਪਾਂ ਦੁੱਖਾਂ ਦੀ ਗੱਲ ਕੀਤੀ ਕਿ ਇਹ ਕਰਦੇ ਕੀ ਨੇ, ਤੇ ਸਤਿਗੁਰੂ ਗਰੀਬਨ ਵਾਜ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਤੂੰ ਮੇਰੇ ਕੋਲ ਆਏਗਾ, ਜਦੋਂ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰੇਗਾ, ਫਿਰ ਤੈਨੂੰ ਇਹ ਸਿੱਖਿਆ ਪ੍ਰਾਪਤ ਹੋਏਗੀ। ਇਹਨਾਂ ਅੱਖਾਂ ਨੂੰ ਕਿਵੇਂ ਵਰਤਣਾ, ਇਹਨਾਂ ਕੰਨਾਂ ਨੂੰ ਕਿਵੇਂ ਵਰਤਣਾ, ਇਸ ਰਸਨਾ ਨੂੰ ਕਿਵੇਂ ਵਰਤਣਾ, ਸਤਿਗੁਰ ਨੇ ਕਿਉਂ ਇਹ ਰਸਨਾ ਦਿੱਤੀ, ਸਤਿਗੁਰ ਨੇ ਕਿਉਂ ਨਿਰੰਕਾਰ ਨੇ ਇਹ ਕੰਨ ਲਾਏ ਨੇ, ਨਿਰੰਕਾਰ ਨੇ ਕਿਉਂ ਇਹ ਅੱਖਾਂ ਲਾਈਆਂ ਨੇ। ਇਹ ਉਪਦੇਸ਼ ਸਾਧ ਸੰਗਤ ਕੇਵਲ ਗੁਰੂ ਤੋਂ ਪ੍ਰਾਪਤ ਹੋਏਗਾ। ਤੇ ਉਪਦੇਸ਼ ਜਦੋਂ ਸਤਿਗੁਰੂ ਜੀ ਦਿੰਦੇ ਨੇ, ਤੁਸੀਂ ਬਾਣੀ ਪੜ੍ਹਨ ਵਾਲੇ ਬੈਠੇ ਹੋ, ਤੁਸੀਂ ਰੋਜ਼ ਪੜ੍ਹਦੇ ਹੋ, ਉਹ ਉਪਦੇਸ਼ ਸਤਿਗੁਰੂ ਜੀ ਦਾ ਜਿਹੜਾ ਉਪਦੇਸ਼ ਸਤਿਗੁਰੂ ਜੀ ਦਿੰਦੇ ਨੇ, ਉਹ ਕਹਿੰਦੇ ਨੇ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ। ਇਵੇਂ ਤੇਰੀ ਪਿਆਸ ਨੇ ਜਾਣੀ, ਦੁਨੀਆਂ ਦੇ ਅਨੇਕਾਂ ਰਸ ਚੱਕ ਚੱਕ ਕੇ ਥੱਕ ਗਈ ਹੈ, ਪਿਆਸ ਤੇ ਹਜੇ ਤੱਕ ਬੁਝੀ ਨਹੀਂ, ਫਿਰ ਕਿਵੇਂ ਬੁਝੇਗੀ। ਸਤਿਗੁਰੂ ਜੀ ਕਹਿੰਦੇ ਨੇ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰ ਤਾਂ ਕਿਤੇ, ਜਿੱਚਰ ਹਾਰਸ ਪੱਲੇ ਨਾ ਪਾਏ, ਹਾਰਸ ਪਾਏ ਪੱਲੇ ਪੀਏ ਹਾਰਸ। ਜਦੋਂ ਤੂੰ ਹਰੀ ਦੇ ਰਸ ਨੂੰ ਚੱਖੇਗੀ ਨਾ, ਫਿਰ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ, ਫਿਰ ਤੈਨੂੰ ਰਸਨਾ ਨੂੰ ਮੁੜ ਕੇ ਪਿਆਸ ਨਹੀਂ ਲੱਗੇਗੀ ਕਿਸੇ ਰਸ ਦੀ। ਸਤਿਗੁਰੂ ਜੀ ਕਹਿੰਦੇ ਨੇ ਪਿਆਰਿਆ ਇਹ ਰਸਨਾ ਤੈਨੂੰ ਸਤਿਗੁਰੂ ਨੇ ਤਾਂ ਬਖਸ਼ਿਸ਼ ਕੀਤੀ ਹੈ, ਇਸ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਜਪ ਸਕੇ, ਇਸ ਰਸਨਾ ਦੇ ਨਾਲ ਪਰਮਾਤਮਾ ਦੀ ਬੰਦਗੀ ਕਰ ਸਕੇ। ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਪਿਆਰਿਆ ਇਹ ਜਿਹੜਾ ਅੱਖਾਂ ਦਾ ਦੋਸ਼ ਹੈ, ਇਹਨੂੰ ਤੂੰ ਨਿਰੰਕਾਰ ਦੇ ਚਰਨਾਂ ਦੇ ਨਾਲ, ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਜੁੜ ਕੇ, ਗੁਰੂ ਤੋਂ ਉਪਦੇਸ਼ ਲੈ ਕੇ ਇਹਨਾਂ ਨੂੰ ਸਕਾਰਥ ਕਰ ਸਕਦਾ, ਇਹਨਾਂ ਨੂੰ ਗੁਣ ਬਣਾ ਸਕਦਾ। ਇਹ ਦੋਸ਼ ਤੇਰਾ ਗੁਣ ਬਣ ਸਕਦੇ ਨੇ, ਕਿਵੇਂ, ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ। ਫਿਰ ਕਰਨਾ ਕੀ ਹੈ, ਪਰਮੇਸ਼ਰ ਨੇ ਜੋਤ ਕਿਉਂ ਰੱਖੀ ਹੈ, ਕਿਉਂ ਧਰੀ ਹੈ, ਹਰ ਬਿਨ ਅਵਰ ਨਾ ਦੇਖੋ ਕੋਈ, ਹਰੀ ਤੋਂ ਬਿਨਾਂ ਹੋਰ ਕਿਸੇ ਨੂੰ ਵੇਖਣਾ ਨਹੀਂ, ਇਹਦੇ ਨਾਲ ਪਰਾਇਆ ਤਨ ਨਹੀਂ ਤੱਕਣਾ, ਇਹਦੇ ਨਾਲ ਪਰਾਇਆ ਰੂਪ ਨਹੀਂ ਤੱਕਣਾ। ਜਦੋਂ ਪਰਾਏ ਤਨ ਪਰਾਏ ਰੂਪ ਵੱਲ ਤੱਕੇ, ਤੇਰੇ ਅੰਦਰ ਵਸਿਆ ਹੋਏ ਪਰਮਾਤਮਾ, ਤੇ ਤੇਰੀ ਬਿਰਤੀ ਇਹ ਬਣ ਜਾਏ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਪਰ ਬੇਟੀ ਕੋ ਬੇਟੀ ਜਾਣੇ, ਇਹ ਤੇਰੀ ਅਵਸਥਾ ਬਣ ਜਾਏ, ਇਹ ਤੇਰੀ ਬਿਰਤੀ ਬਣ ਜਾਏ। ਬਣੇਗੀ ਤਾਂ ਜਦੋਂ ਇਸ ਸੰਸਾਰ ਦੇ ਵਿੱਚੋਂ ਇਹਨਾਂ ਅੱਖਾਂ ਨਾਲ ਨਿਰੰਕਾਰ ਨੂੰ ਤੱਕੇਗਾ। ਇਹ ਸਰਬਣੋ ਮੇਰ ਹੋ ਸੱਚ ਸੁਣੇ ਨਾ ਪਠਾਏ, ਇਹ ਚੁਗਲੀ ਸੁਣਨ ਵਾਸਤੇ, ਇਹ ਨਿੰਦਿਆ ਸੁਣਨ ਵਾਸਤੇ ਨਹੀਂ ਬਣੇ, ਇਹ ਕੇਵਲ ਸੱਚ ਸੁਣਨ ਵਾਸਤੇ ਬਣੇ ਨੇ। ਇਹਨਾਂ ਦੇ ਅੰਦਰ ਸੱਚ ਨੂੰ ਪਾ, ਇਹਨਾਂ ਦੇ ਨਾਲ ਸੱਚੀ ਬਾਣੀ ਨੂੰ ਸੁਣ, ਇਹਨਾਂ ਦੇ ਨਾਲ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸੁਣ। ਸਤ ਸੰਗਤ ਇਹ ਉਪਦੇਸ਼ ਜਿਹੜਾ ਨਾ, ਇਹ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਹੀ ਪ੍ਰਾਪਤ ਹੋਏਗਾ। ਜਦੋਂ ਇਹ ਗਿਆਨ ਨੂੰ ਪ੍ਰਾਪਤ ਕਰੇਗਾ, ਫਿਰ ਗਰੀਬ ਨਵਾਜ ਪਾਤਸ਼ਾਹ ਜੀ ਕਿਰਪਾ ਕਰਨਗੇ, ਤੂੰ ਇਹਨਾਂ ਵਿਕਾਰਾਂ ਤੋਂ ਉੱਪਰ ਉੱਠ ਕੇ ਤੇਰਾ ਰਾਜ ਚੱਲੇਗਾ, ਤੇਰਾ ਹੁਕਮ ਚੱਲੇਗਾ ਇਸ ਮਨ ਤੇ, ਤੂੰ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਹੋ ਸਕੇਗਾ।
ਤੁਮ ਘਰ ਆਵੋ ਮੇਰੇ ਮੀਤ,
ਹੇ ਮੇਰੇ ਪਿਆਰੇ ਮਿੱਤਰ ਮਨ, ਆਪਣੇ ਨਿੱਜ ਘਰ ਦੇ ਵਿੱਚ ਆ, ਨਿੱਜ ਘਰ ਵਸੋ, ਅੰਮ੍ਰਿਤ ਪੀਵੋ ਤਾਂ ਸੁਖ ਲਹਿ ਮਹਲ। ਜੇ ਤੂੰ ਨਿੱਜ ਘਰ ਵਿੱਚ ਵਸ ਕੇ ਨਾਮ ਰੂਪੀ ਅੰਮ੍ਰਿਤ ਨੂੰ ਪੀਵੇਂਗਾ, ਫਿਰ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋਏਗੀ। ਇਸ ਕਰਕੇ ਹੇ ਮੇਰੇ ਪਿਆਰੇ ਮਿੱਤਰ ਮਨ, ਆਪਣੇ ਨਿੱਜ ਘਰ ਦੇ ਵਿੱਚ ਵਸਣਾ ਕਰ।
ਮਰੇ ਦੁਖੀ ਹਰ ਆਪ ਨਿਵਾਰੇ, ਆਪਦਾ ਭਈ ਬਤੀਤ।
ਜਦੋਂ ਤੂੰ ਨਿੱਜ ਘਰ ਵਿੱਚ ਟਿਕ ਜਾਏਗਾ, ਫਿਰ ਤੇਰੇ ਅੰਦਰ ਜਿਹੜੇ ਇਹ ਦੋਸ਼ੀ ਬੈਠੇ ਨੇ, ਦੋਖੀ ਬੈਠੇ ਨੇ ਤੇਰੇ, ਇਹਨਾਂ ਤੋਂ ਤੇਰਾ ਛੁਟਕਾਰਾ ਹੋ ਜਾਏਗਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਤੇਰਾ ਛੁਟਕਾਰਾ ਹੋ ਜਾਏਗਾ। ਇਹ ਜਿਹੜੇ ਪੰਜ ਦੁੱਖ ਨੇ, ਇਹਨਾਂ ਤੋਂ ਤੇਰਾ ਛੁਟਕਾਰਾ ਹੋ ਜਾਏਗਾ। ਤੇਰੇ ਅੰਦਰੋਂ ਜਿਹੜੀ ਆਪਦਾ ਭਈ ਬਤੀਤ ਤੇਰੇ ਅੰਦਰੋਂ ਜਿਹੜੀ ਰੁਕਾਵਟਾਂ ਨੇ ਉਹਨਾਂ ਦਾ ਨਾਸ਼ ਹੋ ਜਾਏਗਾ, ਤੇਰੇ ਅੰਦਰ ਪਰਮੇਸ਼ਰ ਵਾਹਿਗੁਰੂ ਦਾ ਨਾਮ ਵਸ ਜਾਏਗਾ।
ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ, ਨਾਸਣ ਭਾਜਣ ਥਾਕੇ।
ਇਹ ਜਿਹੜਾ ਮਨ ਹੈ ਸਤ ਸੰਗਤ, ਉਹਨਾਂ ਚਿਰ ਦਸਾਂ ਦਿਸ਼ਾਵਾਂ ਵਿੱਚ ਭੱਜਿਆ ਫਿਰਦਾ। ਇਸ ਮਨ ਨੂੰ ਕਦੇ ਵੀ ਟਿਕਾ ਨਹੀਂ, ਭੂਰਾ ਪਰ ਟਿਕਾ ਨਹੀਂ। ਤੁਸੀਂ ਵੇਖੋ, ਬੰਦਾ ਬੈਠਾ ਸੰਗਤ ਦੇ ਅੰਦਰ, ਸੁਣ ਰਿਹਾ ਗੁਰਬਾਣੀ, ਪਰ ਇਹ ਐਸਾ ਚੰਚਲ ਮਨ ਹੈ, ਇਹ ਇੱਥੇ ਵੀ ਕਈ ਵਾਰ ਇਹਨੂੰ ਟਿਕਣ ਨਹੀਂ ਦਿੰਦਾ। ਬੈਠਾ ਗੁਰੂ ਕੀ ਹਜ਼ੂਰੀ ਵਿੱਚ ਹੁੰਦਾ ਤੇ ਮਨ ਤੁਰਿਆ ਫਿਰਦਾ ਲੱਖਾਂ ਕੋਹਾਂ ਤੇ, ਇੱਕ ਮਿੰਟ ਵਿੱਚ ਜਾ ਕੇ ਫਿਰ ਆ ਜਾਂਦਾ, ਪਰ ਟਿਕਦਾ ਫਿਰ ਵੀ ਨਹੀਂ, ਫਿਰ ਖੇਨ ਵਿੱਚ ਨਿਕਲ ਜਾਂਦਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਜਦੋਂ ਇਸ ਮਨ ਦੀ ਗੱਲ ਗੁਰਬਾਣੀ ਵਿੱਚ ਕਹਿੰਦੇ ਨੇ, ਉਹ ਕਹਿੰਦੇ ਨੇ ਇਹ ਮਨ ਇੱਕ ਪਲ ਦੇ ਅੰਦਰ ਦਸਾਂ ਦਿਸ਼ਾਵਾਂ ਵਿੱਚ ਘੁੰਮਦਾ ਫਿਰਦਾ, ਇਹਨੂੰ ਟਿਕਾ ਕੋਈ ਨਹੀਂ, ਇਹ ਟਿਕਦਾ ਨਹੀਂ ਆਪਣੇ ਨਿੱਜ ਘਰ ਦੇ ਅੰਦਰ। ਤੇ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਤੂੰ ਪਰਮੇਸ਼ਰ ਵਾਹਿਗੁਰੂ ਦੇ ਘਰ ਵਿੱਚ ਆ ਜਾਏਗਾ, ਜਦੋਂ ਹਿਰਦੇ ਰੂਪੀ ਘਰ ਵਿੱਚ ਟਿਕ ਜਾਏਗਾ, ਫਿਰ ਤੇਰਾ ਨੱਸਣਾ ਭੱਜਣਾ ਮਿਟ ਜਾਏਗਾ। ਨੱਸਣਾ ਭੱਜਣਾ ਨਹੀਂ ਹੋਏਗਾ ਤੇਰਾ ਫਿਰ। ਹੁਣ ਜਿਹੜੀ ਭਟਕਣਾ ਵਿੱਚ ਮਨ ਪਿਆ ਹੋਇਆ, ਮਨ ਭਟਕਦਾ ਫਿਰਦਾ ਸਾਧ ਸੰਗਤ ਜੀ, ਆਮ ਬੰਦਾ ਕਹਿੰਦਾ ਜੀ ਮਨ ਕਾਬੂ ਵਿੱਚ ਨਹੀਂ, ਬੜੀਆਂ ਭਟਕਣਾ ਨੇ, ਮਨ ਟਿਕਦਾ ਨਹੀਂ, ਮਨ ਬੜਾ ਉਦਾਸ ਹੈ। ਹਰ ਵੇਲੇ ਬੰਦਾ ਮਨ ਦੀ ਗੱਲ ਕਰਦਾ, ਕੋਈ ਕੰਮ ਕਰਨ ਵਾਸਤੇ ਕੋਈ ਗੱਲ ਕੀਤੀ ਜਾ, ਕਹਿੰਦਾ ਮੇਰਾ ਮਨ ਨਹੀਂ, ਜੇ ਮਨ ਕਰੇਗਾ ਤਾਂ ਕਰਾਂਗਾ, ਕਿਸੇ ਨਾਲ ਲੜਨਾ ਹੋਵੇ, ਕਿਸੇ ਨਾਲ ਬੋਲਣਾ ਹੋਵੇ, ਮੇਰਾ ਮਨ ਕਹਿੰਦਾ ਮੈਂ ਇਹ ਕਰਨਾ ਤੇ ਕਰਨਾ, ਕਿਉਂਕਿ ਮਨ ਕਹਿੰਦਾ। ਬੰਦਾ ਮਨ ਦੇ ਪਿੱਛੇ ਲੱਗਿਆ। ਸਾਧ ਸੰਗਤ, ਜਦੋਂ ਬੰਦਾ ਮਨ ਦੇ ਪਿੱਛੇ ਲੱਗ ਜਾਂਦਾ ਨਾ, ਫਿਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਇਹ ਮਨ ਦੀ ਅਵਸਥਾ ਤੇ ਇਹ ਹੈ, ਸਹਿਸ ਖੱਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਤਸ਼ਾਹ ਪਾਵੈ। ਇਹ ਤੇ ਮਾਇਆ ਦੇ ਪਿੱਛੇ ਏਦਾਂ ਭੱਜਿਆ ਫਿਰਦਾ ਦਸਾਂ ਦਿਸ਼ਾਵਾਂ ਦੇ ਅੰਦਰ, ਇਹਨੂੰ ਚੈਨ ਹੀ ਨਹੀਂ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਆ, ਤੇਰਾ ਮਨ ਜਿਹੜਾ ਹੈ, ਪ੍ਰਗਟ ਕੀਨੇ ਪ੍ਰਭ ਕਰਨ ਹੈ ਹਾਰੇ, ਜਦੋਂ ਤੇਰੇ ਅੰਦਰ ਪਰਮੇਸ਼ਰ ਵਾਹਿਗੁਰੂ ਪ੍ਰਗਟ ਹੋ ਜਾਏਗਾ, ਜਦੋਂ ਤੇਰੇ ਅੰਦਰ ਨਿਰੰਕਾਰ ਦਾ ਨਾਮ ਪ੍ਰਗਟ ਹੋ ਜਾਏਗਾ, ਫਿਰ ਤੇਰੀ ਦੌੜ ਖਤਮ ਹੋ ਜਾਏਗੀ, ਤੇਰਾ ਨੱਸਣਾ ਭੱਜਣਾ ਇਹ ਖਤਮ ਹੋ ਜਾਏਗਾ, ਜਿਹੜੀ ਤੇਰੀ ਵਿਰਤੀ ਖਿੰਡਦੀ ਹੈ ਉਹ ਖਤਮ ਹੋ ਜਾਏਗੀ। ਇਸ ਲਈ ਤੂੰ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਟਿਕ, ਤਾਂ ਕਿ ਤੇਰੀ ਭਟਕਣਾ ਖਤਮ ਹੋ ਜਾਏ।
ਘਰ ਮੰਗਲ ਵਾਜੇ ਨਿਤ ਵਾਜੇ, ਆਪਣੇ ਖਸਮ ਨਿਵਾਜੇ।
ਫਿਰ ਤੇਰੇ ਹਿਰਦੇ ਰੂਪੀ ਘਰ ਦੇ ਅੰਦਰ ਪਰਮਾਤਮਾ ਦੇ ਮੰਗਲ ਰੂਪੀ ਵਾਜੇ ਵੱਜਣਗੇ। ਜਿਹੜੀ ਆਪਾਂ ਅਨਾਹਤ ਧੁਨ ਦੀ ਗੱਲ ਕਰਦੇ ਨਾ ਸਾਧ ਸੰਗਤ, ਫਿਰ ਤੇਰੇ ਅੰਦਰੋਂ ਤੈਨੂੰ ਨਾਮ ਦੀਆਂ ਧੁਨੀਆਂ ਸੁਣਾਈ ਦੇਣਗੀਆਂ, ਤੇਰੇ ਅੰਦਰ ਉਹ ਨਾਮ ਦੇ ਵਾਜੇ ਵੱਜਣ ਲੱਗ ਪੈਣਗੇ, ਤੇਰੇ ਅੰਦਰ ਪਰਮੇਸ਼ਰ ਦਾ ਨਾਮ ਟਿਕ ਜਾਏਗਾ, ਪਰਮੇਸ਼ਰ ਦੇ ਨਾਮ ਦੀਆਂ ਆਵਾਜ਼ਾਂ ਤੈਨੂੰ ਆਪਣੇ ਅੰਦਰੋਂ ਇਸ ਤਰ੍ਹਾਂ ਆਉਣਗੀਆਂ, ਤੇ ਉਹਦੇ ਅੰਦਰ ਉਹਨੂੰ ਸੁਣ ਸੁਣ ਕੇ ਫਿਰ ਤੈਨੂੰ ਆਨੰਦ ਦੀ ਪ੍ਰਾਪਤੀ ਹੋਏਗੀ, ਤੇਰਾ ਮੁੱਖ ਵੀ ਉਜਲਾ ਹੋਏਗਾ, ਤੈਨੂੰ ਆਪਣੇ ਖਸਮ ਨਿਵਾਜੇ। ਨਿਵਾਜੇ ਤੋਂ ਆਪਾਂ ਰੋਜ਼ ਕਹਿੰਦੇ ਨਾ ਗਰੀਬ ਨਿਵਾਜ, ਉਹ ਨਿਵਾਜਦਾ ਹੈ, ਉਹ ਪਰਮਾਤਮਾ ਵਾਹਿਗੁਰੂ ਗਰੀਬਾਂ ਨੂੰ ਨਿਵਾਜਦਾ। ਨਿਵਾਜਣ ਤੋਂ ਭਾਵ ਹੈ ਉਹ ਕਿਰਪਾ ਕਰਕੇ ਆਪਣੇ ਬਣਾ ਲੈਂਦਾ, ਆਪਣੇ ਬਣਾ ਲੈਂਦਾ। ਜਿਹਦੇ ਅੰਦਰ ਪਰਮਾਤਮਾ ਦਾ ਨਾਮ ਪ੍ਰਗਟ ਹੋ ਜਾਏਗਾ, ਪਰਮਾਤਮਾ ਵਾਹਿਗੁਰੂ ਜੀ ਉਸ ਨੂੰ ਆਪਣਾ ਬਣਾ ਲੈਣਗੇ।
ਅਸ ਤੇਰਾ ਰਹੋ ਡੋਲੋ ਮਤ ਕਬੋ, ਗੁਰ ਕਾ ਬਚਨ ਆਧਾਰ।
ਜਦੋਂ ਤੂੰ ਹਿਰਦੇ ਘਰ ਵਿੱਚ ਵਸ ਜਾਏਗਾ ਇਹ ਮੇਰੇ ਮਨਾ, ਫਿਰ ਤੂੰ ਡੋਲੇਗਾ ਨਹੀਂ। ਕਿਉਂ? ਡੋਲਤਾ ਦੇ ਬੰਦਾ ਉਦੋਂ ਹੈ ਜਦੋਂ ਡੋਲਣ ਵਾਲਿਆਂ ਦੇ ਮਗਰ ਲੱਗਦਾ, ਉਸ ਦੇ ਨਾਲ ਜੁੜੋ ਜਿਹੜਾ ਆਪ ਕਦੇ ਡੋਲਦਾ ਨਹੀਂ, ਕਦੇ ਹਿਲਦਾ ਨਹੀਂ, ਤੇ ਬੰਦੇ ਨੂੰ ਕਦੇ ਡੋਲਣ ਵੀ ਨਹੀਂ ਦਿੰਦਾ। ਸਤਿਗੁਰੂ ਜੀ ਕਹਿੰਦੇ ਕਿਹਦੇ ਨਾਲ ਲੱਗਿਆ ਬੰਦਾ ਡੋਲਦਾ ਨਹੀਂ? ਕੋਈ ਐਸਾ ਸਮਰੱਥ, ਐਸਾ ਕੋਈ ਪਰਬਤ ਹੈ? ਹਾਂ, ਗਰੀਬ ਨਿਵਾਜ ਪਾਤਸ਼ਾਹ ਜੀ ਨੇ ਆਖਿਆ ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ। ਜਦੋਂ ਡੋਲਣ ਵਾਲਿਆਂ ਦੀ ਓਟ ਲੈ ਕੇ ਸਤਸੰਗ ਦੇ ਕੱਚੇ ਪਿੱਲਿਆਂ ਦੇ ਮਗਰ ਜਿਹੜੇ ਤੁਰੇ ਫਿਰਦੇ ਨੇ, ਜਿਹੜਾ ਆਪ ਟਿਕਿਆ ਨਹੀਂ ਉਹ ਕਿਸੇ ਨੂੰ ਕੀ ਟਿਕਾਏਗਾ, ਜਿਹੜਾ ਆਪ ਡੋਲਦਾ ਫਿਰਦਾ ਉਹ ਕਿਸੇ ਨੂੰ ਡੋਲਣ ਤੋਂ ਕੀ ਬਚਾਏਗਾ, ਕਿਸੇ ਨੂੰ ਟਿਕਾਓ ਕਿੱਥੋਂ ਦੇ ਸਕੇਗਾ, ਜਿਹੜਾ ਆਪ ਅਜੇ ਤੱਕ ਲੋਭੀ ਹੈ ਉਹ ਕਿਸੇ ਦੇ ਲੋਭ ਨੂੰ ਕੀ ਕੰਟਰੋਲ ਵਿੱਚ ਕਰ ਸਕੇਗਾ। ਤੇ ਸਤਸੰਗਤ ਖਿਮਾ ਕਰਨਾ, ਤੁਸੀਂ ਰੋਜ਼ ਪੇਪਰਾਂ ਵਿੱਚ ਖਬਰਾਂ ਵਿੱਚ ਪੜ੍ਹਦੇ ਹੋ ਜਿਹੜੇ ਆਪ ਕਾਮ ਦੇ ਨਾਲ ਭਰੇ ਹੋਏ ਨੇ, ਜਿਹੜੇ ਆਪ ਅਜੇ ਤੱਕ ਕਾਮੀ ਨੇ, ਉਹ ਕਿਸੇ ਨੂੰ ਕਾਮ ਤੋਂ ਕੀ ਛੁਟਕਾਰਾ ਦਵਾ ਸਕਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਪਿਆਰਿਆ, ਜੇ ਤੂੰ ਕਿਸੇ ਦੀ ਓਟ ਲੈਣੀ ਹੈ ਤੇ ਤੈਨੂੰ ਐਸਾ ਖਜ਼ਾਨਾ ਨਿਰੰਕਾਰ ਨੇ ਕਿਰਪਾ ਕਰਕੇ ਗੁਰੂ ਦੁਆਰਾ ਬਖਸ਼ਿਸ਼ ਕੀਤਾ, ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਤੱਕ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗ, ਇਹ ਐਸਾ ਪਰਬਤ ਹੈ। ਸਤਿਗੁਰੂ ਜੀ ਕਹਿੰਦੇ ਤੂੰ ਮੇਰੇ ਮੇਰ ਪਰਬਤ, ਜਿਹੜਾ ਸੁਮੇਰ ਪਰਬਤ ਸਭ ਤੋਂ ਵੱਡਾ, ਜਿਹੜਾ ਕਦੇ ਡੋਲਦਾ ਨਹੀਂ, ਉਹਦੇ ਸ਼ਰਨ ਵਿੱਚ ਆ ਜਾ, ਫਿਰ ਹੋਏਗਾ ਕੀ? ਅੱਗੇ ਕਹਿੰਦੇ ਨੇ ਨਾ ਤੁਮ ਡੋਲੇ ਹੋ ਨਾ ਹਮ ਗਿਰਤੇ। ਸਤਸੰਗ ਕਿਸੇ ਪੌੜੀ ਦੇ ਡੰਡੇ ਤੇ ਚੜ੍ਹ ਜਾਓ ਨਾ, ਜੇ ਪੌੜੀ ਹਿਲਦੀ ਹੋਵੇ ਤੇ ਬੰਦਾ ਇਉਂ ਇਉਂ ਕੰਬਦਾ ਕੰਬਦਾ ਉੱਪਰ ਚੜ੍ਹਦਾ, ਹੁਣ ਵੀ ਡਿੱਗਿਆ ਹੁਣ ਵੀ ਡਿੱਗਿਆ, ਤੇ ਜੇ ਪੌੜੀ ਸਥਿਰ ਹੋਵੇ, ਤੁਸੀਂ ਵੇਖੋ ਆ ਜਿਹੜੀ ਸੀਮਟ ਦੀ ਪੌੜੀ ਹੈ, ਜਦੋਂ ਬੰਦਾ ਇਹਦੇ ਤੇ ਚੜ੍ਹਦਾ ਬਿਲਕੁਲ ਨਿਸ਼ਚਿੰਤ ਹੋ ਕੇ ਬੇਧਿਆਨਾ ਹੋ ਕੇ ਚੜ੍ਹ ਜਾਂਦਾ, ਤੇ ਜਦੋਂ ਕਿਤੇ ਲੱਕੜ ਦੀ ਪੌੜੀ ਲੱਗੀ ਹੋਏ ਬੰਦੇ ਦੇ ਮਨ ਵਿੱਚ ਡਰ ਹੁੰਦਾ ਵੀ ਇਹਨੇ ਇੱਧਰ ਵੀ ਖਿਸਕ ਕੇ ਡਿੱਗ ਜਾਣਾ, ਇਹਨੇ ਇੱਧਰ ਵੀ ਖਿਸਕ ਕੇ ਡਿੱਗ ਜਾਣਾ, ਉਦੋਂ ਬੰਦਾ ਫਿਰ ਐਨ ਸੰਭਲ ਸੰਭਲ ਕੇ ਪੈਰ ਰੱਖਦਾ, ਫਿਰ ਨਾਲ ਕਿਸੇ ਨੂੰ ਥੱਲੇ ਖੜੇ ਨੂੰ ਕਹਿੰਦਾ ਥੱਲੇ ਫੜ ਕੇ ਰੱਖੀ ਡਿੱਗ ਨਾ ਪਵਾਂ। ਇਹ ਜਿਹੜੇ ਕੱਚੇ ਪਿੱਲੇ ਨੇ ਇਹ ਲੱਕੜ ਦੀਆਂ ਪੌੜੀਆਂ ਵਾਂਗ ਨੇ, ਇਹਨਾਂ ਨੇ ਕਿਤੇ ਪਾਰ ਨਹੀਂ ਲਾਉਣਾ। ਸਤ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਐਸੇ ਨੇ, ਸਤਿਗੁਰੂ ਜੀ ਕਹਿੰਦੇ ਨੇ ਤੂੰ ਐਸੇ ਪਰਬਤ ਦੀ ਸ਼ਰਨ ਵਿੱਚ ਆ ਜਾ, ਉਹ ਪਰਮਾਤਮਾ ਐਸਾ ਗੁਰੂ ਹੈ, ਧੰਨ ਗੁਰੂ ਗ੍ਰੰਥ ਸਾਹਿਬ, ਨਾ ਤੁਮ ਡੋਲੋ, ਪਰਮਾਤਮਾ ਕਦੇ ਡੋਲਦਾ ਨਹੀਂ। ਪਰਮਾਤਮਾ ਜਿਹੜੀ ਤੇਰੀ ਗੁਰੂ ਦੀ ਸ਼ਰਨ ਵਿੱਚ, ਐਸੇ ਗੁਰੂ ਦੀ ਸ਼ਰਨ ਵਿੱਚ ਆ ਜਾਣਗੇ, ਨਾ ਹਮ ਗਿਰਤੇ, ਜੇ ਤੂੰ ਨਹੀਂ ਡੋਲਦਾ ਫਿਰ ਮੈਂ ਡਿੱਗਾਂਗਾ ਕਿਵੇਂ। ਰੱਖ ਲੀਨੀ ਹਰ ਮੇਰੀ, ਉਸ ਸੱਚੇ ਗੁਰੂ ਨੇ ਕਿਰਪਾ ਕਰਕੇ ਮੇਰੀ ਰੱਖ ਲਈ ਹੈ, ਮੈਨੂੰ ਗੁਰੂ ਨਾਲ ਮਿਲਾ ਦਿੱਤਾ ਹੈ। ਇਸ ਲਈ ਜਦੋਂ ਤੂੰ ਆਪਣੇ ਹਿਰਦੇ ਘਰ ਵਿੱਚ ਟਿਕ ਜਾਏਗਾ, ਪਰਮਾਤਮਾ ਦੇ ਨਾਮ ਨਾਲ ਜੁੜ ਜਾਏਗਾ, ਫਿਰ ਗੁਰੂ ਗਰੀਬ ਨਿਵਾਸ ਪਾਤਸ਼ਾਹ ਜੀ ਕਿਰਪਾ ਕਰਨਗੇ, ਤੂੰ ਕਦੇ ਡੋਲੇਗਾ ਨਹੀਂ। ਗੁਰੂ ਦੇ ਬਚਨ ਜਿਹੜੇ ਨੇ, ਪਰਮਾਤਮਾ ਦਾ ਉਪਦੇਸ਼ ਜਿਹੜਾ ਹੈ, ਉਹ ਤੇਰੇ ਜੀਵਨ ਦਾ ਆਧਾਰ ਬਣ ਜਾਏਗਾ।
ਜੈ ਜੈਕਾਰ ਸਗਲ ਭੂ ਮੰਡਲ, ਮੁਖ ਉਜਲ ਦਰਬਾਰ।
ਤੇ ਫਿਰ ਤੈਨੂੰ ਇਹ ਦਾਤ ਪ੍ਰਾਪਤ ਹੋਏਗੀ, ਭਾਵੇਂ ਜਪਣ ਵਾਲੇ ਦੇ ਦੋਖੀ ਬੜੇ ਹੁੰਦੇ ਨੇ। ਸਾਧ ਸੰਗਤ, ਇਹ ਇੱਕ ਅਚਰਜ ਜੀ ਗੱਲ ਹੈ, ਪਰ ਸਤਿਗੁਰੂ ਗਰੀਬ ਨਿਵਾਸ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਜਪਦਾ ਜਾ। ਨਾਮਦੇਵ ਨੂੰ ਲੋਕਾਂ ਨੇ ਧੱਕੇ ਮਾਰੇ, ਮੰਦਰਾਂ ਚੋਂ ਬਾਹਰ ਕੱਢ ਦਿੱਤਾ, ਪਰ ਉਹਨੇ ਛੱਡਿਆ ਨਹੀਂ, ਉਹ ਜਪਦਾ ਗਿਆ ਜਪਦਾ ਗਿਆ। ਤੇ ਜਿਹੜਾ ਜਪਦਾ ਹੈ, ਸਤਿਗੁਰੂ ਜੀ ਕਹਿੰਦੇ ਨੇ ਉਹਦੀਆਂ ਚੌਂ ਕੁੰਟਾਂ ਵਿੱਚ ਜੈ ਜੈਕਾਰ ਹੁੰਦੀ ਹੈ, ਚੌਂ ਕੁੰਟਾਂ ਦੇ ਵਿੱਚ ਉਹਦੀ ਜੈ ਜੈਕਾਰ, ਪੂਰੇ ਬ੍ਰਹਿਮੰਡ ਦੇ ਅੰਦਰ ਉਹਦੀ ਜੈ ਜੈਕਾਰ। ਇੱਥੇ ਹੀ ਵਸ ਨਹੀਂ, ਸਤਿਗੁਰੂ ਜੀ ਕਹਿੰਦੇ ਨੇ ਸੱਚੇ ਮਾਰਗ ਚੱਲਦੇ ਆ, ਉਸਤ ਕਰੇ ਜਹਾਨ, ਤੂੰ ਸੱਚੇ ਮਾਰਗ ਤੇ ਚੱਲਦਾ ਜਾ, ਅੱਜ ਤੇਰੀ ਨਿੰਦਿਆ ਕਰਨ ਵਾਲੇ ਵੀ ਕੱਲ ਨੂੰ ਤੇਰੇ ਪੈਰਾਂ ਵਿੱਚ ਆ ਕੇ ਡਿੱਗਣਗੇ। ਅੱਜ ਤੇਰੀ ਨਿੰਦਿਆ ਕਰਦੇ ਨੇ, ਤੂੰ ਨਿੰਦਕਾਂ ਵੱਲ ਧਿਆਨ ਨਾ ਦੇ, ਤੂੰ ਨਿੰਦਕਾਂ ਵੱਲ ਨਾ ਵੇਖ, ਤੂੰ ਜਪਦਾ ਰਹਿ, ਤੂੰ ਆਪਣੇ ਪਰਮੇਸ਼ਰ ਵੱਲ ਧਿਆਨ ਰੱਖ, ਅੱਜ ਤੇਰੇ ਨਿੰਦਕ ਜਿਹੜੇ ਬਣੇ ਬੈਠੇ ਨੇ ਕੱਲ ਨੂੰ ਤੇਰੇ ਚਰਨਾਂ ਵਿੱਚ ਆਉਣਗੇ। ਤੂੰ ਜਪਦਾ ਜਾ, ਤੂੰ ਜਪਣਾ ਨਾ ਛੱਡੀ। ਜਦੋਂ ਤੇਰੀ ਇਹ ਅਵਸਥਾ ਬਣ ਜਾਏਗੀ, ਸਤਿਗੁਰੂ ਗਰੀਬ ਨਿਵਾਸ ਪਾਤਸ਼ਾਹ ਜੀ ਕਹਿੰਦੇ ਨੇ ਜਪਣ ਵਾਲਾ ਜਿਹੜਾ ਹੈ, ਭੂ ਮੰਡਲ ਤੋਂ ਭਾਵ ਹੈ ਪੂਰੇ ਸੰਸਾਰ ਦੇ ਵਿੱਚ ਉਹਦੀ ਉਸਤਤ, ਇੱਥੇ ਹੀ ਵਸ ਨਹੀਂ, ਜਦੋਂ ਅੱਗੇ ਜਾਂਦਾ ਫਿਰ ਵੇਰੇ ਡਰ ਗਏ ਕਹੇ ਨਾ ਕੋ, ਆਓ ਬੈਠ ਆਦਰ ਸੁਭ ਦੇਉ, ਉੱਥੇ ਵੀ ਤੈਨੂੰ ਦਰਗਾਹ ਦੇ ਵਿੱਚ ਵੀ ਮਾਣ ਪ੍ਰਾਪਤ ਹੋਏਗਾ।
ਜਿਨ ਕੇ ਜੀ ਤਿਨਾ ਹੀ ਫੇਰੇ, ਆਪੇ ਭਇਆ ਸਹਾਈ।
ਜਿਸ ਪਰਮਾਤਮਾ ਨੇ ਇਹਨਾਂ ਜੀਵਾਂ ਨੂੰ ਪੈਦਾ ਕੀਤਾ, ਜਿਸ ਪਰਮਾਤਮਾ ਨੇ ਇਸ ਜੀਵ ਨੂੰ ਪੈਦਾ ਕੀਤਾ, ਉਹ ਵਾਹਿਗੁਰੂ ਮਾਲਕ ਹੀ ਇਸ ਨੂੰ ਆਪਣੇ ਕੋਲ ਬੁਲਾਏਗਾ, ਜਦੋਂ ਇਹਦੇ ਹਿਰਦੇ ਘਰ ਵਿੱਚ ਪਰਮਾਤਮਾ ਦਾ ਨਾਮ ਵਸ ਜਾਏਗਾ, ਤੇ ਫਿਰ ਆਪੇ ਭਇਆ ਸਹਾਈ, ਉਹ ਪਰਮਾਤਮਾ ਵਾਹਿਗੁਰੂ इस जीव का जीव आत्मा का आप ही सहाई बनेगा। जदों वह सहाई बन गया फिर यह आत्मा परमात्मा नाल अभेद हो जाएगी।
अचरज किया करन हार नानक सच वडियाई।
अश्चर्ज कौतक वह करनहार परमात्मा ने आप बख्शिश करके वडियाई बख्शिश की सच्चे नाम नू। सच्चे नाम की यह वडियाई है। धन गुरु नानक देव महाराज जी की पंजवी जोत, धन गुरु अर्जन देव महाराज जी फरमान कर रहे ने प्यारियो जेडे नाम नाल जुड़ जाणगे ये फिर उस सच्चे नाम की वडियाई है। जिस परमात्मा ने इन्हां जीवां नू पैदा किया वह परमात्मा नाम नाल जुड़े हुए जीवां नू अपने नाल मिला लेगा। जेडे जीव नाम जपणगे वह परमेश्वर नाल अभेद हो जाणगे। सत संगत अज दे समुचे शब्द का भाव अपने मन नू मोड़ मोड़ लियाइए, हिरदे घर विच टिकीए, परमेश्वर वाहिगुरु दे नाम नाल जुड़िए, सच्चे गुरु दी शरण विच आईए, खंडे वाटे दी पौल छकीए, नाम जपिए, नाम जप जप के परमेश्वर नाल ए जीव अभेद हो सकेगा। ताई ए साडियां कथा कीतियां होईयां सुनियां होईयां सजे हाए हुए दीवान कीती हुई यात्रा ताई सफल हो सकदी है। जेकर असी परमेश्वर वाहिगुरु जी दे उपदेश नू कमा लईए, उस उपदेश नू हिरदे विच वसा लईए, फिर जप जप के हो जाएगा ए लोक सुखिए परलोक सोहेले, नानक हर प्रभ आपे मेले। होईयां अनेक अनेक भुल्लां दी आप जी ने अणजाण जाण के खिमा करनी। सत संगत जी कल दी एक हाजरी आप संगतां दे चरणां विच होर भरनी है। गुरु गरीब नवाज पातशाह जी तरस करके आप जी दी सेवा आप करवा लैण। आओ शब्द दीआं आखरी पंक्तियां दे नाल जुड़ के समाप्ति करिए जी। प्यार सहित गुरबाणी दीआं आखरी पंक्तियां सरबण करो जी।
जिनके जीत नहीं फेरे आपे पया सहाई, अचरज किया करन हार नानक सच वडियाई। वाहिगुरु जी का खालसा वाहिगुरु जी की फतेह।